ਬੀਜ ਮੰਤਰ ਸਰਬ ਕੋ ਗਿਆਨ ਚੋਹ ਵਰਨਾ ਮੈਂ ਜਪੇ ਕੋ ਨਾਮ।
ਬੀਜ ਮੰਤਰ ਸਰਬ ਕੋ ਗਿਆਨ, ਸਾਰਿਆਂ ਨੂੰ ਗਿਆਨ ਦੇਣ ਵਾਲਾ ਜਿਹੜਾ ਮੰਤਰ ਹੈ ਉਹ ਬੀਜ ਮੰਤਰ ਹੈ।
ਅੱਛਾ ਜੀ।
ਉਹ ਪੇੜ ਪੌਦਿਆਂ ਨੂੰ ਵੀ ਜਿਹੜਾ ਗਿਆਨ ਦਿੰਦਾ ਨਾ,
ਹਾਂਜੀ,
84 ਲੱਖ ਜੋ ਉਹ ਬੀਜ ਮੰਤਰ ਹੈ।
ਅੱਛਾ ਜੀ।
ਡਾਇਰੈਕਟ ਜਿਹੜਾ ਉਹ ਬੀਜ ਮੰਤਰ ਹੈ। ਆ ਜਿਹੜਾ ਗੁਰਬਾਣੀ ਹੈ ਬੀਜ ਮੰਤਰ ਨਹੀਂ ਹੈ।
ਅੱਛਾ ਜੀ।
ਬੀਜ ਮੰਤਰ ਬਿਨਾ ਗੱਲਾਂ ਤੇ ਸੁਣਨ ਵਾਲਾ ਹੁੰਦਾ।
ਅੱਛਾ ਜੀ।
ਹਾਂ, ਉਹ ਇੱਕੋ ਹੀ ਮੰਤਰ ਹੈ, ਉਹ ਸਾਰਿਆਂ ਦੀ ਹੋਈ, ਉਹਦੇ ਚ ਘਰਭੂਤ। ਬੀਜ ਮੰਤਰ ਦੀ ਆਪਣੀ ਬੋਲੀ ਹੈ।
ਅੱਛਾ ਜੀ।
ਹਾਂ, ਜਿਵੇਂ ਰੋਸ਼ਨੀ ਦੀ ਆਪਣੀ ਬੋਲੀ ਹੈ, ਸਾਰਿਆਂ ਨੂੰ ਜਾਣਨਾ ਹੈ ਉਹਦੀ ਬੋਲੀ, ਬੀਜਾਂ ਦਾ ਸਾਰਿਆਂ ਨੂੰ ਜਾਣਨਾ। ਜਿਹੜੀ ਗਰਮੀ ਉਹਦੀ ਆਪਣੀ ਬੋਲੀ ਹੈ, ਸਾਰਿਆਂ ਨੂੰ ਮਹਿਸੂਸ ਹੋ ਜਾਂਦੀ ਹੈ।
ਠੀਕ ਹੈ ਜੀ।
ਜਾਨਵਰਾਂ ਨੂੰ ਸਪਰਸ਼ ਮਹਿਸੂਸ, ਸਪਰਸ਼ ਕਰਦੀ ਹੈ, ਗਰਮੀ ਮਹਿਸੂਸ ਹੁੰਦੀ ਹੈ।
ਠੀਕ ਹੈ ਜੀ।
ਉਹ ਮੰਤਰ ਸਪਰਸ਼ ਕਰਦਾ ਸਾਰਿਆਂ ਨੂੰ, ਸਪਰਸ਼ ਸਪਰਸ਼ ਨਾਲ ਗਿਆਨ ਕਰਾਉਂਦਾ, ਇਸ ਕਰਕੇ ਉਹ ਇੱਕੋ ਹੀ ਹੈ ਮੰਤਰ, ਉਹ ਬੀਜ ਮੰਤਰ।
ਠੀਕ ਹੈ ਜੀ।
ਇਹ ਗੁਰਮੰਤਰ ਹੈ ਗੁਰਬਾਣੀ, ਜਿਹੜੀ ਗੁਰਬਾਣੀ ਹੈ ਗੁਰਮੰਤਰ ਹੈ, ਇਹ ਆਦਮੀ ਵਾਸਤੇ ਹੈ।
ਠੀਕ ਹੈ।
ਕੇਵਲ ਰੁੱਖਾਂ ਵਾਸਤੇ, ਔਰਤਾਂ ਗੁਰੂਖ ਕੋਈ ਆ ਗਏ ਬੱਚੇ।
ਠੀਕ ਹੈ ਜੀ।
ਕੁਛ ਕੱਲੀ ਔਰਤਾਂ ਵਾਸਤੇ ਵੀ ਸ਼ਬਦ ਨੇ ਵੱਖਰੇ,
ਹਾਂਜੀ,
ਕਿਸਮ ਦੇ ਜਿਹੜੀ ਹੋਰ ਜਾਨਵਰ ਜਿਹੜੀ ਬੋਲੀ ਸਮਝ ਸਕਦੇ, ਇਹ ਬੋਲੀ ਆਦਮੀ ਦੀ।
ਠੀਕ ਹੈ।
ਇਹਨੂੰ ਅਸੀਂ ਗੁਰਮੰਤਰ ਕਹਿੰਦੇ ਹਾਂ।
ਹਾਂ,
ਹੁਕਮ ਤਾਂ ਸਾਰਿਆਂ ਵਾਸਤੇ।
ਠੀਕ ਹੈ।
ਹੁਕਮ ਚੰਦ ਸੂਰਜ ਜਿਹੜੇ ਨੇ ਉਹ ਵੀ ਪੈ ਵਿੱਚ, ਸੂਰਜ ਪੈ ਵਿੱਚ ਚੰਦ, ਉਹ ਬੀਜ ਮੰਤਰ।
ਠੀਕ ਹੈ।
ਸਰਬ ਕੋ ਗਿਆਨ, ਬੀਜ ਮੰਤਰ ਦਾ ਗਿਆਨ ਸਾਰਿਆਂ ਵਾਸਤੇ।
ਤੇ ਇਹ ਇਹ ਪਿੱਛੋਂ ਕਿਵੇਂ ਜੁੜਦੀ ਹੈ ਇਹਦੇ ਨਾਲ ਲਾਈਨ, ਕਿਉਂਕਿ ਪਹਿਲਾਂ ਭਗਉਤੀ ਭਗਵੰਤ ਚੱਲਿਆ ਸੀ, ਫਿਰ ਪੰਡਤ ਹੈ, ਅੱਗੇ ਹੈਗਾ ਰਾਮਦਾਸ।
ਜਿਹੜੇ ਚਾਰ ਸੀਗੇ ਨਾ ਅਲੱਗ ਅਲੱਗ ਕੈਟੇਗਰੀ,
ਹਾਂਜੀ,
ਤਿੰਨ ਕੈਟੇਗਰੀਆਂ ਦਾ ਪਹਿਲਾਂ ਪ੍ਰਮੁੱਖ ਸੀ ਜਿਹੜੇ ਸਿੱਧੀ ਹੋਈ।
ਅੱਛਾ ਜੀ।
ਚੌਥੀ ਕੈਟਾਗਰੀ ਪੰਡਤ ਦੀ ਆ ਗਈ ਥੱਲੇ ਦੇ, ਜਿਹਨਾਂ ਨੇ ਵਿਗਾੜੇ ਆ ਦਲਾਲ ਸਾਹਿਬ। ਵੇਦ ਨੂੰ, ਵੇਦ ਜਿਹੜਾ ਸੱਚ ਦੇ ਧਰਮ ਨੂੰ ਝੂਠ ਦਾ ਧਰਮ ਬਣਾਇਆ, ਜਿਹਨਾਂ ਨੇ ਬਾਠ ਪਾੜੀ ਹੈ ਉਹ ਪੰਡਿਤ ਹੈ। ਪੰਡਿਤ ਪਾੜੀ ਬਾਠ, ਕਬੀਰ ਕਹਿੰਦਾ। ਇਹਨਾਂ ਨੇ ਨਿਰਾਕਾਰੀ ਦੁਨੀਆਂ ਦੇ ਅਰਥ ਸਾਕਾਰੀ ਦੁਨੀਆਂ ਚ ਬਦਲ ਕੇ ਪਹਿਲਾਂ ਸਰੀਰ ਜੜਾਤਾ, ਬਾਹਰਲੇ ਸਰੀਰ ਦੀ ਭਗਤੀ ਲਾ ਲਈ, ਪਰਮੇਸ਼ਰ ਦੀ ਜਗ੍ਹਾ ਆਦਮੀ ਪਾੜ ਲਿਆ, ਆਦਮੀ ਪਰਮੇਸ਼ਰ ਬਣਾ ਤਾ, ਉਹ ਪੰਡਿਤ ਹੈ। ਉਹ ਪੰਡਤ ਨੂੰ ਉਪਦੇਸ਼ ਦਿੱਤਾ ਵੀ ਜੇ ਤੂੰ ਹੁਣ ਵੀ ਸੁਧਰ
ਜਾਵੇ,
ਇਹ ਛੱਡ ਗਿਆ ਕੰਮ ਕਰਨ ਲੱਗ ਜਾਵੇ, ਤੈਨੂੰ ਵੀ ਉਪਦੇਸ਼ ਕੀਤਾ ਜਾ ਸਕਦਾ, ਤੂੰ ਵੀ ਦਰਗਾਹ ਚ ਪ੍ਰਵਾਨ ਹੋ ਸਕਦਾ। ਪਰ ਚੌਵਾਨਾ ਕੋ ਦੂਜਿਆਂ ਨੂੰ ਨੀ ਕੁਛ ਕਿਹਾ ਹੋਇਆ। ਪੰਡਤ ਦੀ ਖੋਟ ਜਿਹੜੀ ਕੱਢੀ ਹੋਈ ਹੈ, ਲਿਖਤਾ ਤੇਰੇ ਕੋਲ ਜਿਹੜਾ ਗਿਆਨ ਉਹ ਘੱਟ ਗਿਆ।
ਪਰ ਫਿਰ ਜਿਹੜਾ ਬੀਜ ਮੰਤਰ ਦੇ ਅਰਥ ਆਪਾਂ ਕਰ ਰਹੇ ਹਾਂ, ਇਹ ਫਿਰ ਬਿਨਾਂ ਕੰਨਾਂ ਤੋਂ ਪੰਡਿਤ ਨੂੰ ਕਿਵੇਂ ਸੁਣ ਜਾਣਗੇ? ਸੁਣ ਜਾਣਗੇ,
ਸਭ ਨੂੰ ਸੁਣਦਾ ਹੈ ਤਾਂ। ਅੰਤਰਾਤਮਾ ਦੀ ਆਵਾਜ਼ ਕਿਹਨੂੰ ਨਹੀਂ ਸੁਣਦੀ? ਅੰਤਰਾਤਮਾ ਦੀ ਆਵਾਜ਼ ਬੀਜ ਮੰਤਰ ਹੈ, ਹੋਰ ਕੀ ਹੈ? ਬੀਜ ਮੰਤਰ ਦਾ ਪੜਨ ਨੂੰ ਕਿਉਂ ਨਹੀਂ ਸੁਣਦੇ? ਅੰਤਰਾਤਮਾ ਦੀ ਆਵਾਜ਼ ਉਹਨੂੰ ਵੀ ਸੁਣਦੀ ਹੈ, ਦਬਾਉਂਦਾ ਉਹਨੂੰ।
ਜਾਣਦੀ
ਉਹ ਗੁਣ ਕਰੇ, ਉਹਨੂੰ ਪਤਾ ਮੈਂ ਗਲਤ ਕਰ ਲਿਆ, ਫਿਰ ਵੀ ਕਰਦਾ। ਪੰਡਿਤ ਵਾਲਾ ਕੰਸੈਪਟ ਵੈਸੇ ਪੂਰਾ
ਪੰਡਿਤ ਵਾਲਾ ਹੀ ਚੱਲ ਰਿਹਾ ਅੱਗੇ, ਹਾਂਜੀ।
ਨਾ ਨਾ ਨਾ, ਪੰਡਿਤ ਵਾਲਾ ਉੱਥੇ ਪਿੱਛੇ ਖਤਮ ਹੋ ਗਿਆ।
ਅੱਛਾ ਜੀ।
ਹਾਂ,
ਠੀਕ ਹੈ ਜੀ, ਕਿਉਂਕਿ ਚੌਹ ਵਰਨਾ ਮੈਂ ਜਪੇ ਕੋ ਨੌ ਤੋਂ ਐਂ ਲੱਗਦਾ ਕਿ ਪੰਡਿਤ ਰੋਕਦਾ ਸੀਗਾ ਵੀ ਚੌਹ ਵਰਨਾ ਚ ਨਹੀਂ ਜਪ ਸਕਦੇ।
ਉਹ ਤਾਂ ਬੈਠਾ ਹੀ ਆ, ਉਹ ਤਾਂ ਕੱਲੇ ਪੰਡਿਤ ਨੂੰ ਪੜਾਉਂਦਾ, ਦੂਜਿਆਂ ਨੂੰ ਪੜਾਉਂਦਾ। ਖੱਤਰੀਆਂ ਦਾ ਧਰਮ ਹੋਰ ਬੰਦਿਆਂ ਆਇਆ, ਉਹਨੇ ਵੈਸ਼ਾਂ ਦਾ ਹੋਰ ਹੈ, ਸੂਦਰਾਂ ਦਾ ਹੋਰ ਹੈ, ਉਹਨੇ ਧਰਮ ਵੱਖਰੇ ਵੱਖਰੇ ਕਰਾਏ ਨੇ।
ਠੀਕ ਹੈ ਜੀ,
ਉਹ ਕਹਿੰਦੇ ਕੋਈ ਕੋਈ ਉਪਦੇਸ਼ ਜਾਣਾ ਨੂੰ।
ਠੀਕ ਹੈ ਜੀ, ਹਾਂ ਜੀ। ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੇ ਕੋ ਨਾਮ।
ਬੀਜ ਮੰਤਰ ਸਰਬ ਕੋ ਗਿਆਨ, ਪਰਮੇਸ਼ਰ ਨੇ ਬੀਜ ਮੰਤਰ ਜਿਹੜਾ ਬਣਾਇਆ ਹੈ ਉਹ ਸਾਰਿਆਂ ਨੂੰ ਗਿਆਨ ਦੇਣ ਵਾਸਤੇ ਹੈ। ਚੌ ਵਰਨਾ ਵਿੱਚ ਕੋਈ ਆ ਨਾਮ ਜਪੇ, ਉਹ ਕਿਉਂ ਰੋਕਿਆ ਹੈ? ਪਰਮੇਸ਼ਰ ਨੇ ਕਿਉਂ ਰੋਕਿਆ ਹੈ? ਜਪੇ ਕੋਈ ਜਾਏ, ਤੂੰ ਕਹਿੰਦੇ ਇਹ ਗੱਲ ਕਹਿੰਦੇ ਪੰਡਤ ਨੂੰ ਤਾਂ ਮੁਲਜ਼ਮ ਬਣਾ ਕੇ ਖੜਾ ਕੀਤਾ।
ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗੀ ਪਾਵੇ ਜਨ ਕੋਈ।
ਹਾਂ, ਜਿਹੜੇ ਜਿਹੜੇ ਜਪਲੇ ਉਹਦੀ ਗਤ ਹੋ ਜਾਂਦੀ, ਉਹ ਅੱਗੇ ਉਹਦੀ ਅੱਗੇ ਤੁਰ ਪੈਂਦੀ ਹੈ। ਉਹਦੀ ਬੁੱਧ ਉਹਨੂੰ ਗਿਆਨ, ਅਗਲਾ ਗਿਆਨ ਹੋ ਜਾਂਦਾ। ਸਾਧ ਸੰਗੀ, ਮਨ ਨੂੰ ਸਾਧ ਕੇ ਕੋਈ ਵੀ ਗਿਆਨ ਪ੍ਰਾਪਤ ਕਰ ਸਕਦਾ, ਅਗਲਾ ਗਿਆਨ, ਅਗਲੀ ਸੋਝੀ। ਹਾਂ,
ਕਰ ਕਿਰਪਾ ਅੰਤਰ ਉਰਤਾਰੈ, ਉਸ ਪ੍ਰੇਤ ਮੁਗਧ ਪਾਥਰ ਕੋ ਤਾਰੈ।
ਜਿੱਥੇ ਕਿਰਪਾ ਹੋ ਜਾਂਦੀ ਹੈ, ਜਿੱਥੇ ਕਿਰਪਾ ਕਰਤੀ ਪਰਮੇਸ਼ਰ ਨੇ, ਜਿਹਦਾ ਮੁੱਢ ਬੁੱਧ ਗਿਆ, ਜਿਹਨੇ ਬੁੱਧ ਬਣਾ ਲਿਆ, ਉਹ ਆਪਣੇ ਧਾਰਨ ਕਰ ਲੈਂਦਾ ਉਪਦੇਸ਼ ਗੁਰਬਾਣੀ ਦਾ। ਬਾਣੀ ਵਸ ਜਾਂਦੀ ਹੈ ਤੇ ਵਸਾ ਲੈਂਦਾ। ਪਸ਼ੂ ਹੋਵੇ, ਪ੍ਰੇਤ ਹੋਵੇ, ਮੁਗਧ ਹੋਵੇ, ਮੁਗਧ ਨੂੰ ਮੈਂ ਪਾਥਰ ਕਿਹਾ ਹੋਇਆ। ਪੱਥਰ ਵਰਗਾ ਬਾਣੀ ਤੇ ਅਸਰ ਹੁੰਦਾ ਹੀ ਨਹੀਂ ਸੀ। ਉਹ ਪਸ਼ੂ ਹੈ, ਪਸ਼ੂ ਹੀ ਹੈ, ਪ੍ਰੇਤ ਨਹੀਂ ਹੈ। ਪ੍ਰੇਤ ਕੋਈ ਜ਼ੋਰ ਨਹੀਂ ਹੁੰਦੀ, ਪ੍ਰੇਤ ਆਦਮੀ ਨੂੰ ਜਿੰਨਾ ਚਿਰ ਮਾਇਆ ਉਹ ਇਹਦਾ ਹੀ ਪ੍ਰੇਤ ਹੈ। ਜਿੰਨਾ ਚਿਰ ਪੇਟ ਭਰਨ ਤੇ ਲੱਗਿਆ ਹੋਇਆ ਪਸ਼ੂ ਹੈ, ਸੁਣ ਕੇ ਨਹੀਂ ਮੰਨਦਾ ਤਾਂ ਪੱਥਰ ਹੈ, ਮੁਗਧ ਹੈ। ਸਭ ਤੋਂ ਵੀ ਨਹੀਂ ਮੰਨਦਾ, ਮੁਗਧ ਹੈ, ਪੱਥਰ ਹੈ। ਇਹ ਸਾਰੇ ਡਰ ਜਾਂਦੇ ਨੇ, ਫਸਾ ਲਵੇ ਤੇ ਕਿਰਪਾ ਕਰ ਲਵੇ ਆਪਣੀ ਆਪ, ਆਪਣੇ ਦੇ ਆਪ ਮਨ ਨੂੰ ਬਣਾ ਲਵੇ ਤਾਂ ਕੋਈ ਰਸਤਾ ਹੋਵੇ, ਡਰ ਜਾਂਦਾ। ਕਿਉਂਕਿ ਸਰਬਰੋਗ ਨਾਮ ਆਪਣੇ ਰੋਗ ਜਿੰਨੇ ਨੇ, ਇਹਨਾਂ ਚ ਕੋਈ ਵੀ ਹੋਵੇ, ਨਾਮ ਜਿਹੜਾ ਹੈਗਾ ਸਾਰਿਆਂ ਨੂੰ ਠੀਕ ਕਰ ਲੈਂਦਾ।
ਠੀਕ ਹੈ ਜੀ,
ਪਸ਼ੂ ਵਾਲਾ ਰੋਗ ਵੀ ਠੀਕ ਕਰ ਲੈਂਦਾ, ਪ੍ਰੇਤ ਵਾਲਾ ਵੀ ਠੀਕ ਕਰ ਲੈਂਦਾ, ਬੂਤ ਪਾਥਰ ਵਾਲਾ ਵੀ ਠੀਕ ਕਰ ਲੈਂਦਾ।
ਠੀਕ ਹੈ ਜੀ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ।
ਕਲਿਆਣ ਰੂਪ ਹੈ, ਕਲਿਆਣ ਹੋ ਜਾਂਦਾ ਇਹਦੇ ਨਾਲ, ਉਦਲ ਅੰਦਰ ਜਾਂ ਕਲਿਆਣ ਹੋ ਜਾਂਦਾ, ਅੰਦਰ ਖੁਸ਼ੀ ਵੀ ਹੁੰਦੀ ਹੈ, ਉਦਲ ਵੀ ਅੰਦਰ। ਗੁਣ ਗਾਮ, ਜੇ ਗੁਣ ਗਾਉਂਦਾ ਤਾਂ ਕਲਿਆਣ, ਗੁਣ ਗਾਉਣ, ਗੁਣ ਗਾਉਣ ਨਾਲ ਉਦਲ ਖੁਸ਼ੀ ਮਿਲਦੀ ਹੈ ਤੇ ਕਲਿਆਣ ਹੋ ਜਾਂਦਾ।
ਠੀਕ ਹੈ ਜੀ, ਕਾਹੂ ਜੁਗਤ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ।
ਕਾਹੂ ਜੁਗਤੀ, ਕੋਈ ਜੁਗਤੀ ਹੋਰ ਇਹ ਤੋਂ ਸਿਵਾ ਨਹੀਂ ਹੈ, ਗੁਰਬਾਣੀ ਤੋਂ ਸਿਵਾ ਹੋਰ ਕੋਈ ਜੁਗਤੀ ਨਹੀਂ ਹੈ। ਨਾ ਕੋਈ ਹੋਰ ਕਿਤੇ ਧਰਮ, ਨਾ ਕੋਈ ਹੋਰ ਕੋਈ ਧਰਮ ਹੈ ਕਿਤੇ, ਨਾ ਕੋਈ ਜੁਗਤੀ ਹੈ ਜਿਹਦੇ ਨਾਲ ਪ੍ਰਾਪਤੀ ਹੋ ਸਕੇ। ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ। ਗੁਰਬਾਣੀ ਸੋਝੀ ਵੀ ਉਹਨੂੰ ਮਿਲਦੀ ਹੈ, ਕਿਤੇ ਤੁਰੋਂ ਕਿਰਪਾ ਹੋਈ ਹੋਵੇ ਤੇ ਗਾਹੂ ਜੀ, ਤੁਰ ਤੋਂ ਕਿਰਪਾ ਹੋਈ ਹੋਵੇ ਨਾ।
ਠੀਕ ਹੈ ਜੀ,
ਹਾਂ, ਅੰਦਰੋਂ ਉਹ ਬੰਨ ਲਵੇ, ਉਹ ਆਪਣੇ ਅੰਦਰੋਂ ਵੀ ਬੰਨ ਲਵੇ।
ਠੀਕ ਹੈ ਜੀ,
ਹਾਂ, ਉਹ ਤਾਂ ਕਰਮ ਹੋਵੇ, ਉਹਦੇ ਅੰਦਰ ਭੁੱਖ ਹੋਵੇ, ਫਿਰ ਗੱਲ ਬਣ ਜਾਂਦੀ ਹੈ। ਦੇਖਿਆ ਤੁਰ ਕਰਮ ਜੀ।
ਹਾਂਜੀ ਛੇਵਾਂ ਪਤਾ ਸ਼ੁਰੂ ਹੈ ਜੀ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ। ਹਾਂਜੀ
ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਜਿਹਨੇ ਮਨ ਵਿੱਚ ਪਾਰ ਬ੍ਰਹਮ ਦਾ ਨਿਵਾਸ ਹੈ, ਇਸ ਦਾ ਨਾਮ ਸਤਰਾਮ ਦਾਸ। ਉਹ ਸਤਰਾਮ ਦਾਸ ਹੈ, ਬਾਕੀ ਰਾਮਦਾਸ ਹੋ ਸਕਦੇ ਨੇ, ਕੋਈ ਵੀ ਰਾਮਦਾਸ ਆਪਣਾ ਨਾਮ ਰੱਖ ਸਕਦਾ, ਪਰ ਅਸਲ ਰਾਮ ਦਾ ਦਾਸ ਹੋਈ ਹੈ ਜੇ ਪਾਰ ਬ੍ਰਹਮ ਦਾ ਨਿਵਾਸ ਹੋ ਜਾਏ।
ਠੀਕ ਹੈ ਜੀ,
ਆਪਣੇ ਦਾਸ ਨੂੰ ਤਾਂ ਬੜਿਆ ਹੀ ਦਿੰਦਾ, ਆਪਣੇ ਦਾਸ ਕੋ ਦੇਵ ਲਾਈ, ਆਪਣੇ ਦਾਸ ਕੋ ਨਾਮ ਜਪਾਈ, ਆਪਣੇ ਦਾਸ ਕੀ ਆਪਤ ਰੱਖ। ਜੇ ਰਾਮ ਕਾ ਦਾਸ ਹੋਊਗਾ ਤਾਂ ਪਾਰ ਬ੍ਰਹਮ ਦਾ ਨਿਵਾਸ ਵੀ ਹੋ ਜਾਊਗਾ। ਸੱਚਮੁੱਚ ਤਾਂ ਉਹੀ ਰਾਮਦਾਸ ਹੈ ਜਿਹਦੇ ਹਿਰਦੇ ਚ ਪਾਰ ਬ੍ਰਹਮ ਦਾ ਨਿਵਾਸ ਹੋ ਜਾਵੇ। ਜੇ ਪਾਰ ਬ੍ਰਹਮ ਦਾ ਨਿਵਾਸ ਨਹੀਂ ਹੋਇਆ ਤਾਂ ਉਹਨੇ ਕਿਤੇ ਨਾ ਕਿਤੇ ਗੜਬੜ ਕੀਤੀ ਹੈ, ਆਸਮਾਨ ਚ ਕਿਤੇ ਨਾ ਕਿਤੇ ਉਹਦੇ ਭੁੱਲ ਹੋਈ ਹੈ ਜ਼ਰੂਰ, ਕਿਤੇ ਨਾ ਕਿਤੇ ਹੋਰ ਨਵਰੋਂ ਦੇ ਉੱਤੇ ਹੋ ਗਿਆ ਜ਼ਰੂਰ, ਹੋਈ ਗੜਬੜ ਜ਼ਰੂਰ ਹੈ ਕਿਤੇ, ਕਿਤੇ ਵਿਘਨ ਪਿਆ ਤਾਂ ਨਿਵਾਸ ਨਹੀਂ ਹੋਇਆ ਪਾਰ ਬ੍ਰਹਮ ਦਾ। ਜੇ ਨਾ ਵਿਘਨ ਪਿਆ ਹੁੰਦਾ ਤਾਂ ਪਾਰ ਬ੍ਰਹਮ ਦਾ ਨਿਵਾਸ ਹੋਣਾ ਲਾਜ਼ਮੀ ਸੀ।
ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ।
ਆਤਮ ਰਾਮ ਤਿਸ ਨਦਰੀ ਆਇਆ, ਉਹਨੂੰ ਆਤਮ ਰਾਮ ਦਾ ਦਰਸ਼ਨ ਹੋ ਜਾਂਦਾ, ਆਪਣੇ ਮੂਲ ਦਾ ਦਰਸ਼ਨ ਹੋ ਜਾਂਦਾ। ਦਾਸ ਦਸੰਤਨ ਭਾਏ ਤਿਨ ਪਾਇਆ, ਜਿਹੜਾ ਦਾਸ ਸੀ ਮਨ ਬਣਿਆ ਦਾਸ, ਤੇ ਸੰਤਨ
ਹਾਂਜੀ
ਪਾਇਆ ਤਿਨ ਪਾਇਆ, ਜਿਹੜੀ ਇੱਛਾ ਸੀ ਨਾ ਦਰਸ਼ਨ ਦੀ ਉਹ ਪੂਰੀ ਹੋ ਜਾਂਦੀ ਹੈ। ਉਹਦੀ ਦਸੰਤਨ ਦਾ ਦਿਸਣ ਦੀ ਇੱਛਾ ਪਾਏ ਪਾਏ ਭੁੱਖ, ਉਹਦੀ ਭੁੱਖ ਤਿਨ ਪਾਇਆ ਪੂਰੀ ਹੋ ਜਾਂਦੀ ਹੈ, ਉਹਨਾਂ ਨੇ ਉਹਨਾਂ ਦੇ ਦਰਸ਼ਨ ਦੀ ਜਿਹੜੀ ਪਿਆਸ ਹੈ ਪੂਰੀ ਹੋ ਜਾਂਦੀ ਹੈ। ਆਤਮ ਰਾਮ ਨਦਰੀ ਜਦ ਆਉਂਦਾ, ਆਤਮ ਰਾਮ ਦਾ ਦਰਸ਼ਨ ਹੈ, ਦਰਸ਼ਨ ਪਿਆਸੀ ਰਾਮ, ਉਹਦੀ ਪਿਆਸ ਪੂਰੀ ਹੋ ਜਾਂਦੀ ਹੈ।
ਠੀਕ ਹੈ ਜੀ,
ਭੁੱਖ ਹੁੰਦੀ ਹੈ, ਭੁੱਖ ਪੂਰੀ ਹੋ ਜਾਂਦੀ ਹੈ।
ਠੀਕ ਹੈ ਜੀ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਾਹ ਪ੍ਰਵਾਨ।
ਸਦਾ ਨਿਕਟ ਨਿਕਟ ਹਰ ਜਾਨ, ਉਹਨੇ ਜਾਣ ਲਿਆ ਉਹ ਹਰ ਜਿਹੜਾ ਸਦਾ ਹੀ ਨਿਕਟ ਰਹਿੰਦਾ ਉਹਦੇ, ਉਹਨੇ ਨਿਕਟ ਹਰ ਦੇ ਨਿਕਟ ਉਹ ਹੈ, ਹਰ ਉਹਦੇ ਨਿਕਟ ਹੈ, ਲੇਕਿਨ ਉਹਨੂੰ ਸਮਝ ਨੀ ਸਾਨੂੰ ਸਮਝ ਨੀ, ਅਸੀਂ ਉਹਦੇ ਨਿਕਟ ਉਹ ਸਾਡੇ ਨਿਕਟ ਹੈ। ਜਿਹਨੇ ਜਾਣ ਲਵੇ ਫਰਕ ਜਾਣ ਦਾ, ਫਿਰ ਤਾਂ ਉਹ ਕਹਿੰਦਾ ਜਿਹਨੇ ਜਾਣ ਲਿਆ ਉਹਦਾ ਕਹਿੰਦਾ ਤੂੰ ਮੀਰੀ ਦੇ ਪਤੀ ਇਹਨਾਂ ਦੀ ਫਰਕ ਸੀ। ਹੁਣ ਅਸੀਂ ਕਹਿੰਦੇ ਜਿਹੜਾ ਦੂਰ ਜਾਣਦਾ ਉਹ ਕਹਿੰਦਾ ਵੀ ਉਹ ਤਾਂ ਦੂਰ ਹੀ ਬਹੁਤ ਬਣਾਇਆ ਹੋਇਆ, ਉਹ ਕਹਿੰਦਾ ਲੱਭਦਾ ਹੀ ਹੈ ਨੀ। ਹਾਂਜੀ,
ਆਪਣੇ ਦਾਸ ਕੋ ਆਪ ਕਿਰਪਾ ਕਰੇ, ਇਸ ਦਾਸ ਕੋ ਸਭ ਸੋਝੀ ਪਰੇ।
ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਾਹ ਪ੍ਰਵਾਨ। ਜਿਹੜੇ ਦਾਸ ਨੇ ਹਰ ਜਿਹੜਾ ਹੈਗਾ ਜਾਣ ਲਿਆ ਉਹ ਦਾਸ ਦਰਗਾਹ ਚ ਪ੍ਰਵਾਨ ਹੋ ਜਾਂਦਾ। ਆਪਣੇ ਦਾਸ ਕੋ ਆਪ ਕਿਰਪਾ ਕਰੇ, ਇਸ ਦਾਸ ਕੋ ਸਭ ਸੋਝੀ ਪਰੇ। ਆਪਣੇ ਦਾਸ ਉੱਪਰ ਆਪ ਕਿਰਪਾ ਕਰਦਾ, ਉਹ ਇਸ ਦਾਸ ਕੋ ਸਭ ਸੋਝੀ, ਉਹ ਦਾਸ ਨੂੰ ਸਾਰੀ ਸੋਝੀ ਹੋ ਜਾਂਦੀ ਹੈ। ਉਹ ਦੇਖੋ ਉੱਪਰ ਜਾ ਕੇ ਸੀ ਦਾਸ ਦੇ ਪਰ ਬ੍ਰਹਮ ਦਾ ਨਿਵਾਸ ਹੋਊ, ਜੇ ਦਾਸ ਬਣਿਆ ਆਇਆ ਤਾਂ ਥੱਲੇ ਵਾਲੀਆਂ ਗੱਲਾਂ ਸਾਰੀਆਂ ਆਪੇ ਪੂਰੀਆਂ ਹੁੰਦੀਆਂ ਚਲੀਆਂ ਜਾਂਦੀਆਂ।
ਠੀਕ ਹੈ,
ਥੱਲੇ ਸਭ ਕੁਛ ਆਪੇ ਪ੍ਰਾਪਤ ਹੁੰਦਾ ਚਲਿਆ ਜਾਂਦਾ, ਦਾਸ ਵਿੱਚ ਕੋਈ ਵਿਘਨ ਨਹੀਂ ਨਾ ਪਿਆ ਉਹਦੀ, ਜੇ ਉਹਨੇ ਭਾਣਾ ਬੰਨਿਆ ਭਾਣੇ ਅੱਗੇ ਸਿਰ ਝੁਕਾ ਕੇ ਹੀ ਰੱਖਿਆ, ਭਾਣੇ ਦਾ ਵਿਰੋਧ ਨਹੀਂ ਕੀਤਾ, ਤਾਂ ਸਭ ਕੁਛ ਆਪੇ ਪ੍ਰਾਪਤ ਹੁੰਦਾ ਚਲਿਆ ਜਾਂਦਾ।
ਠੀਕ ਹੈ,
ਸਰਗਾ ਸਵਾਗਤ ਕੀ ਆਪਣੇ ਦਾਸ ਤੇ ਕਿਰਪਾ ਵੀ ਕਰਤੀ ਤੇ ਦਾਸ ਕੋ ਸਭ ਸੋਚੀ ਪਰ ਇਹ ਵੀ ਪੂਰਾ ਹੋ ਗਿਆ।
ਠੀਕ ਹੈ
ਸਗਲ ਸੰਘ ਆਤਮ ਉਦਾਸ
ਸਗਲ ਸੰਘ ਆਤਮ ਉਦਾਸ ਐਸੀ ਜੁਗਤੀ ਨਾਨਕ ਰਾਮਦਾਸ
ਸਗਲ ਸੰਘੀ ਆਤਮ ਉਦਾਸ ਸਭ ਕੁਛ ਨਾਲੇ ਹੈ ਦੁਨੀਆਂ ਚ ਰਹਿੰਦਾ ਹੋਇਆ ਵੀ
ਠੀਕ ਹੈ ਜੀ
ਆਤਮਾ ਕਰਕੇ ਦੁਨੀਆਂ ਤੋਂ ਉੱਪਰ ਰਹਿੰਦਾ ਆਤਮਾ ਦੀ ਆਸ ਜਿਹੜੀ ਉੱਪਰ ਹੈ ਆਸ ਦੁਨੀਆਂ ਦੇ ਵਿੱਚ ਨਹੀਂ ਹੁੰਦੀ ਉੱਚਤਮ ਆਸ ਉਦਾਸ ਹੁੰਦਾ
ਅੱਛਾ ਜੀ
ਇਹਦੀ ਆਸ ਉੱਚਤਮ ਹੋ ਜਵੇ ਜਿਹਦੇ ਉੱਪਰ ਕੋਈ ਆਸ ਹੋਵੇ ਨਾ ਇਹ ਆਸ ਜਿਹਨੂੰ ਕਹਿੰਦੇ ਆ ਉਹ ਉਦਾਸ ਹੈ ਉੱਚਤਮ ਆਸ ਜਿਹਦੀ ਹੈ ਉਹ ਉਦਾਸੀ ਹੈ
ਠੀਕ ਹੈ ਜੀ
ਉਦਾਸੀ ਹੋ ਰਹੀ ਜਿਹਨੂੰ ਕੋਈ ਆਸ ਹੈ ਜਿਹਦੀ ਆਹੋ
ਠੀਕ ਹੈ ਜੀ
ਆਸ ਦੇ ਪਦਾਰਥ ਦੀ ਆਸ ਨਾ ਹੋਵੇ ਨਾਮ ਦੀ ਆਸ ਹੈ ਜਿਹਨੂੰ ਉਹ ਉਦਾਸ ਹੈ ਅਵਰਾ ਆਸ ਨੂੰ ਜਿਹਨੂੰ ਅਵਰਾ ਆਸ ਹੈ ਨੀ ਅਵਰਾ ਆਸ ਨੂੰ ਨਿਰਾਸ ਲਿਖਿਆ
ਠੀਕ ਹੈ ਜੀ
ਉਦਾਸ ਨਹੀਂ ਹੁੰਦਾ ਨਿਰਾਸ ਹੁੰਦਾ ਅਵਰਾ ਆਸ ਨਿਰਾਸ ਇਹਨਾਂ ਨੇ ਉਦਾਸ ਨਿਰਾਸ ਦਾ ਅਰਥ ਵੀ ਜਿਹਨੂੰ ਆਸ ਦੀ ਦੁਨੀਆਂ ਦੀ ਉਦਾਸ ਹੈ ਗੁਰਬਾਣੀ ਦੇ ਭਾਸ਼ਾ ਸੰਸ਼ੋਧਨ ਕੀਤਾ ਦੁਨੀਆਂ ਦੀ ਆਸ ਤੋਂ ਨਿਰਾਸ ਹੋ ਰਹੇ
ਠੀਕ ਹੈ ਜੀ
ਨਾਮ ਦੀ ਇੱਛਾ ਰੱਖਣੀ ਹੈ ਆਸ ਰੱਖਣੀ ਹੈ ਇਹਨੂੰ ਉਦਾਸ ਮਾਇਆ ਤੋਂ ਉਤਲੀ ਆਸ
ਠੀਕ ਹੈ ਜੀ ਹਾਂਜੀ ਸਤਵਾਂ ਬੰਦ ਹੈ ਜੀ ਪਤਾ ਸ਼ੁਰੂ ਹੈ ਜੀ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
ਦੇਖੋ ਗੱਲ ਪਿੱਛੇ ਹੁਕਮ ਦੀ ਚੱਲੀ ਹੈ ਹੁਕਮ ਦੇ ਵਿੱਚ ਹੈ ਪਾਣੀ ਚ ਉਹ ਜਿਹੜਾ ਦਾਸ ਹੈ ਉਹ ਇਹ ਸਮਝਦਾ ਪ੍ਰਭ ਕੀ ਜੋ ਆਗਿਆ ਪ੍ਰਭ ਦਾ ਹੁਕਮ ਹੈ ਆਤਮ ਹਿਤਾਵੈ ਮੇਰੇ ਹਿੱਤ ਵਿੱਚ ਹੈ ਉਹ ਮੇਰੇ ਖਿਲਾਫ਼ ਕੁਛ ਨਹੀਂ ਹੈ ਆਣਾ ਮਨ ਜਿਆਦਾ ਹੁੰਦਾ ਹੈ ਜਾਂ ਸਮਝ ਆ ਜਾਵੇ ਕਿ ਸਭ ਤੋਂ ਜ਼ਿਆਦਾ ਹਿੱਤ ਵਿੱਚ ਹੈ ਮੇਰੇ ਬਾਣੀ ਚੱਲਣਾ ਸਭ ਤੋਂ ਲਾਭਦਾਇਕ ਕੰਮ ਹੈ ਬਾਣੀ ਚੱਲਣਾ ਘਾਟੇ ਦਾ ਸੌਦਾ ਨਹੀਂ ਹੈ ਅਸੀਂ ਅਸਲ ਘਾਟੇ ਦਾ ਸੌਦਾ ਮੰਨੀ ਬੈਠੇ ਜਦੋਂ ਘਾਟੇ ਦਾ ਸੌਦਾ ਮੰਨਦੇ ਹਾਂ ਬਾਣੀ ਚੱਲਣਾ ਉਦੋਂ ਦੀ
ਠੀਕ ਹੈ
ਰੱਬ ਕੀ ਆਗਿਆ ਆਤਮ ਹਿਤਾਵੈ
ਜੀਵਨ
ਦਾ ਇਹ ਮੰਨਦਾ ਜੀਵਨ ਜੀਵਨ ਮੁਕਤ ਸੋ ਕਹਾਵੈ ਉਹ ਜੀਵਨ ਮੁਕਤ ਹੈ ਮੈਨੂੰ ਇੰਨੀ ਗੱਲ ਸਮਝ ਆ ਗਈ ਨਾ ਭਾਣੇ ਚ ਚੱਲਣਾ ਮੇਰੇ ਘਾਟੇ ਚ ਮੇਰੇ ਲਈ ਘਾਟੇ ਚ ਨਹੀਂ ਫਾਇਦੇ ਚ ਹੈ ਉਹ ਜੀਵਨ ਮੁਕਤ ਹੈ ਬਸ ਫਿਰ ਉਹ ਚੱਲੂਗਾ ਹੀ ਭਾਣੇ ਚ ਫਿਰ ਕਿਉਂ ਨਹੀਂ ਚੱਲੂਗਾ ਨਾ ਚੱਲਣ ਦਾ ਕਾਰਨ ਹੀ ਕੋਈ ਨਹੀਂ
ਠੀਕ ਹੈ ਜੀ
ਇਹ ਲੋਭੀ ਹੈ ਬੜਾ ਪਰੀ ਹੈ ਘਾਟੇ ਦਾ ਸੌਦਾ ਨਹੀਂ ਕਰਦਾ ਇਹਨੂੰ ਸਮਝੇ ਨਹੀਂ ਹੈ ਘਾਟੇ ਵਾਧੇ ਦੀ ਅਸਲ ਚ ਇਹਨੂੰ ਸਮਝਾ ਦਿੱਤਾ ਜਾਵੇ ਆ ਵਾਧਾ ਘਾਟਾ ਰਹਿੰਦੇ ਆ ਜਾ ਸਮਝ ਕੇ ਕਦੇ ਨਹੀਂ ਛੱਡਦਾ
ਠੀਕ ਹੈ ਜੀ
ਉਹ ਫਿਰ ਬੰਦ ਬੰਦ ਕੱਟੇਗੇ ਤੁਹਾਡੀ ਛੱਡਿਆ ਇਹ ਨਹੀਂ ਛੱਡਦੇ ਹੁੰਦੇ ਉਹ ਕਿਤੇ ਹੱਠ ਯੋਗ ਨਹੀਂ ਹੈ ਬੰਦ ਬੰਦ ਕਟਾਉਣ ਹੱਠ ਯੋਗ ਨਾਲ ਨਹੀਂ ਕਟਾਏ ਹੋਏ ਬੰਦ ਬੰਦ
ਠੀਕ ਹੈ
ਜੀ ਇਹਨਾਂ ਵਿਦਵਾਨ ਲੋਕ ਚਾਹੇ ਬੰਦੇ ਹੁਣ ਹੱਠ ਨਹੀਂ ਸੀਗਾ ਉਹ ਹੋਰ ਗੱਲ ਸੀ
ਹਾਂਜੀ ਤੈਸਾ ਹਰਖ ਤੈਸਾ ਉਹ ਸੋਗ ਸਦਾ ਆਨੰਦ ਤੇ ਨਹੀਂ ਵਿਯੋਗ
ਤੈਸਾ ਹਰਖ ਸੰਸਾਰ ਦੇ ਵਿੱਚ ਇਹੋ ਜਿਹੀ ਖੁਸ਼ੀ ਹੈ ਉਹੋ ਜਿਹੀ ਸੋਗ ਤੈਸਾ ਹਰਖ ਤੈਸਾ ਸੋਗ ਸੰਸਾਰ ਦਾ ਸੋਗ ਜਾਂ ਸੰਸਾਰ ਦੀ ਖੁਸ਼ੀ ਉਹਦੇ ਸੱਤ ਦਾ ਬਰਾਬਰ ਹੈ ਜੀ ਫਿਰ
ਠੀਕ ਹੈ ਜੀ
ਸੰਸਾਰ ਦੀ ਖੁਸ਼ੀ ਦੀ ਕਹਿੰਦੀ ਸੰਸਾਰ ਦੇ ਸੋਗ ਦਾ ਸਮਝੀ ਉਹਨੂੰ ਹਾਂ ਬਰਾਬਰ ਦੋਏ ਸਦਾ ਆਨੰਦ ਤੈ ਰਹੀ ਵਿਯੋਗ ਉਹੀ ਰਹਿ ਸਕਦਾ ਹੈ ਸਦਾ ਆਨੰਦ ਵਿੱਚ ਜੇ ਹਰ ਰੋਗ ਤੋਂ ਨਿਆਰਾ ਹੋ ਜਾਵੇ ਹਰ ਰੋਗ ਦੀ ਨਿਕਲ ਦਿੰਦੇ ਦੋਏ ਵਿਆਕੁਲ ਕਰਦੇ ਰਹਿੰਦੇ ਨੇ ਖੁਸ਼ੀ ਵੀ ਮਤ ਮਾਰ ਦਿੰਦੀ ਹੈ ਸੋਗ ਨੇ ਤਾਂ ਮਤ ਮਾਰਦੀ ਚੱਲਦੀ ਹੈ ਉਹਦਾ ਪਹਿਲਾਂ ਸੋਗ ਤਾਂ ਚੀਜ਼ ਇਹ ਸੀ ਹੈ ਇੱਧਰ ਖੁਸ਼ੀ ਵੀ ਮਤ ਮਾਰ ਦਿੰਦੀ ਹੈ
ਹਾਂ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ।
ਤੈਸਾ ਸਵਰਨ ਤੈਸੀ ਉਸ ਮਾਟੀ, ਸੰਸਾਰ ਦਾ ਸੋਨਾ ਵੀ ਉਹ ਜਾਈ ਹੈ, ਮਿੱਟੀ ਵੀ ਉਹੀ ਜੀ ਹੈ। ਸੋਗ ਜ਼ਿਆਦਾ ਹੁੰਦਾ ਜਾਂ ਸੋਨਾ ਮਿੱਟੀ ਬਣ ਜਾਵੇ ਆਪਣੀ, ਨੁਕਸਾਨ ਹੋਈ ਮਿੱਟੀ ਦਾ ਸੋਨਾ ਬਣ ਜਾਵੇ ਖੁਸ਼ੀ ਹੁੰਦੀ ਹੈ। ਉਹਨੂੰ ਦੋਵੇਂ ਬਰਾਬਰ ਹੈ, ਘਾਟਾ ਵਾਧਾ ਰਾਹ ਟੋਟਾ ਬਰਾਬਰ ਨੇ। ਹਾਂ, ਜੇ ਮੰਨ ਲੈਂਦੇ ਤਾਂ ਸੋਨਾ ਸੀ ਚੜਾਉਂਦੇ, ਸੋਨਾ ਦੀ ਸੀ ਚੜਾਉਂਦੇ ਦਰਬਾਰ ਸਾਹਿਬ ਤੇ, ਫਿਰ ਮਿੱਟੀ ਉਹ ਰਹਿਣ ਦੇਣੀ ਸੀ। ਉਹਨੇ ਦੀ ਕਿਹਾ ਫਿਰ ਜੇ ਸਮਝਦੇ ਤਾਂ ਸੋਨਾ ਕਰ ਦਿੰਦੇ, ਮਿੱਟੀ ਬਾਹਰ ਲਾ ਦਿੰਦੇ। ਉਹਨੇ ਦੇ ਪੱਤਰਿਆਂ ਦੇ ਉੱਤੇ ਦੀ ਮਿੱਟੀ ਕੱਢ ਦਿੰਦੇ ਤੇ ਬਰਾਬਰ ਸਮਝਦੇ। ਆਪਾਂ ਗੱਲਾਂ ਇਹ ਗ੍ਰੰਥ ਜਿਹੜੇ ਹੁੰਦੇ ਨੇ ਇਹਨਾਂ ਚ ਲਿਖੀਆਂ ਹੁੰਦੀਆਂ ਨੇ, ਮੰਨਦੇ ਨੀ ਹੁੰਦੇ ਲੋਕ। ਆਹੋ, ਇਹਦਾ ਅਜੂਬਾ ਬਣਾਉਣ ਨੂੰ ਫਿਰਦੇ ਨੇ।
ਠੀਕ ਹੈ ਜੀ,
ਆਓ।
ਹਾਂਜੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ।
ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਉਹ ਤਾਂ ਕਹਿੰਦੇ ਨੇ ਅੰਮ੍ਰਿਤਾਰ ਬੇਖ ਬਰਾਬਰ ਇੱਕੋ ਨੇ, ਸਾਨੂੰ ਤਾਂ ਕਹੇ ਦੀ ਜਿਹੜੇ ਦਰਿਆਵੀ ਅੰਮ੍ਰਿਤ ਨੇ ਨਾ, ਇਹਨਾਂ ਦੀ ਗੱਲ ਹੈ। ਸਾਡਾ ਅੰਮ੍ਰਿਤ ਨੀ ਹੈ ਉਹ ਤਾਂ ਪੌੜ ਹੈ।
ਠੀਕ ਹੈ ਜੀ,
ਪੌੜ ਦੀ ਨੀ ਗੱਲ ਹੈ, ਇਹ ਤਾਂ ਅੰਮ੍ਰਿਤ ਕਹਾਂਗੇ ਫਿਰ ਤਾਂ ਆ ਗਈ ਇਸ ਰੇਂਜ ਵਿੱਚ, ਫਿਰ ਤਾਂ ਦੇਖੋ ਗਈ। ਜੇ ਉਹਨੂੰ ਬਚਾਉਣਾ ਫਿਰ ਉਹਨੂੰ ਪੌੜ ਰਹਿਣ ਦੋ। ਜਿਹੜੇ ਜਿਹਨਾਂ ਨੇ ਪੌੜ ਕਿਹਾ ਸੀ ਉਹ ਸ਼ਾਇਦ ਇਹਨਾਂ ਦੇ ਹਿਸਾਬ ਨਾਲ ਕਾਕਾ ਖਿਲਾ ਦਿੰਦੇ ਹੋਣ, ਪਾਗਲ ਇਹ ਨਾ ਖਿਲਵੰਦ, ਸਾਨੂੰ ਇਹ ਨੀ ਸੀ ਪਤਾ ਵੀ ਆਹ ਜਿਹੜਾ ਹੈਗਾ ਰੇਲ ਜਿਹੜੀ ਆਉਂਦੀ ਹੈ ਉੱਥੇ ਲਿਖਣੀ ਜਾਣੀ ਹੈ। ਜਿਹੜਾ ਹੁਕਮ ਪਰਮੇਸ਼ਰ ਦਾ ਪੈਸਾ ਮਿਲ ਤੈਸੀ ਬਿਖਾਟੀ, ਇਹਨੂੰ ਕੌਣ ਰੋਕੂਗਾ?
ਠੀਕ ਹੈ ਜੀ,
ਇਸ ਕਰਕੇ ਉਹਦੀ ਕਦਰ ਵੀ ਰਹੀ ਹੁਣ। ਇਹਨਾਂ ਨੇ ਕੌਣ ਕਰਕੇ ਛਕਿਆ ਸੀ, ਫਿਰ ਉਹਨਾਂ ਨੇ ਦਿੱਤੇ ਨੇ ਦੂਆ, ਹੁਣ ਦਿੰਦਾ ਵੀ ਕੋਈ ਨੀ। ਉਹਨਾਂ ਨੇ ਕਦਰ ਪਾਈ ਸੀ, ਹੁਣ ਪਾਉਂਦਾ ਵੀ ਕੋਈ ਨੀ। ਪੈਸੇ ਦੇ ਕਤਾਰ ਦੇ ਮਿੰਟਾਂ ਕਰ, ਉਹ ਤਾਂ ਕੱਢਦਾ ਹੈ ਅੰਮ੍ਰਿਤ ਛਕਾਉਣਾ ਵੀ ਕਰਦਾ।
ਠੀਕ ਹੈ ਜੀ,
ਆਓ ਅਸੀਂ 2-20,000 ਆਦਮੀ ਨੂੰ ਅੰਮ੍ਰਿਤ ਛਕਾਉਣਾ, ਪਹਿਲਾਂ ਕਲੈਕਸ਼ਨ ਕਰਦੇ ਨੇ, ਇਕੱਠੇ ਫੰਡ ਇਕੱਠਾ ਕਰਦੇ ਨੇ, ਫਿਰ ਵਿੱਚ ਚੁੰਗੀ ਕੱਢਦੇ ਨੇ, ਇਸ ਵਾਰ ਛਕਾਉਂਦੇ ਨੇ, ਉਹਦਾ ਧੰਦਾ ਹੋ ਗਿਆ ਇਹ। ਫਿਰ ਵੀ ਪੈਸਾ ਅੰਮ੍ਰਿਤ ਐਸੀ ਖਾਟੀ, ਬੜੀ ਖਤਰਨਾਕ ਗੱਲ ਲਿਖੀ ਹੋਈ ਸੀ ਉਹਨਾਂ ਨੂੰ, ਉਹ ਤਾਂ ਅੰਨੇ ਬੋਲੇ ਸੀਗੇ ਜਿਹਨਾਂ ਨੇ ਅੰਮ੍ਰਿਤ ਨੂੰ ਕਿਹਾ।
ਠੀਕ ਹੈ ਜੀ,
ਪਰ ਹੁਣ ਅਸੀਂ ਆਵਾਜ਼ ਪੈ ਗਿਆ, ਹੁਣ ਕੀ ਕਰੀਏ? ਅਸੀਂ ਆਦੀ ਹੋ ਗਏ ਬੋਲਣ ਦੇ, ਸਾਨੂੰ ਆਦਤ ਪੈ ਗਈ, ਮੂੰਹ ਚੜ ਗਈ ਗੱਲ। ਜਾਂ ਤਾਂ ਕਿਸੇ ਸ਼ਰਾਰਤ ਦੇ ਤਹਿਤ ਕਿਹਾ ਇਹ ਗੱਲਾਂ, ਬੜੀ ਭਾਰੀ ਸਾਜ਼ਿਸ਼ ਸੀ ਜਿਹਨਾਂ ਨੇ ਚਲਾਈਆਂ ਨੇ, ਉਹ ਬੜੇ ਸ਼ਰਾਰਤੀ ਸੀ, ਸਾਜ਼ਿਸ਼ ਚਲਾਈ ਹੈ, ਪਤਾ ਸੀ ਉਹਨਾਂ ਨੂੰ ਪੰਜਾਬ ਵੀ ਲਿਖਿਆ ਹੋਇਆ। ਗੁਰੂ ਵਾਲੀ ਗੱਲ ਕੋਈ ਵੀ ਨਹੀਂ ਰਹਿਣ ਬਦਲਦੀ।
ਠੀਕ ਹੈ,
ਜੋ ਜਿਹਨਾਂ ਮੰਨਦੇ ਨਾ ਉਹਨਾਂ ਵਾਲੀਆਂ ਗੱਲਾਂ ਤਾਂ ਅਸੀਂ ਆਪ ਰੱਦ ਕਰਤੀ।
ਠੀਕ ਹੈ ਜੀ,
ਹਾਂ, ਗੁਰਬਾਣੀ ਦੇ ਧਾਰ ਦੇ ਖਿਲਾਫ਼ ਬਹੁਤ ਕੁਛ ਅਸੀਂ ਬਣਾ ਲਿਆ, ਬਾਹਰ ਸਾਡੀ ਭਾਸ਼ਾ ਹੀ ਗੁਰਬਾਣੀ ਵਾਲੀ ਦੀ ਕਹਿਣ ਦਿੱਤੀ, ਅਸੀਂ ਆਪਣੀ ਰੱਦ ਕਰਤੀ ਉਹ ਗੱਲ।
ਹਾਂ ਜੀ, ਤੈਸਾ ਮਾਨ
ਤੈਸੀ ਸਾਡੀ, ਤੈਸਾ ਮਾਨ ਤੈਸਾ
ਮਾਨ। ਹਾਂਜੀ,
ਜਿਹੜਾ ਸੰਸਾਰ ਦੇ ਵਿੱਚ ਇੱਜ਼ਤ ਹੈ ਨਾ, ਮਾਨ ਸਤਿਕਾਰ, ਪੰਥ ਰਤਨ ਇਹ ਭਗਵਾਨ ਹੈ। ਪੰਥ ਪੰਥ ਨੀ ਕੋਈ ਰਤਨ ਕਹਦਾ, ਪੰਥ ਵੀ ਰਤਨ ਹੁੰਦਾ, ਨਾਮ ਰਤਨ ਹੁੰਦਾ। ਉਹ ਪੰਥ ਰਤਨ ਦਾ ਗੁਰਬਾਣੀ ਜੀ ਕਿਤੇ ਲਿਖਿਆ ਹੀ ਨਹੀਂ ਹੋਇਆ ਨਾਮ ਰਤਨ ਦਾ ਹੈ। ਪੰਥ ਰਤਨ ਕੀ ਹੁੰਦਾ? ਪੰਥ ਰਤਨ ਗੁਰਮੁਖਾਂ ਦਾ ਹੁੰਦਾ ਹੋਊਗਾ, ਗੁਰਮੁਖਾਂ ਦਾ ਨਹੀਂ ਹੈ ਕੋਈ। ਇਹ ਤਾਂ ਮੱਠ ਵਿੱਚ ਰਤਨ ਹੈ, ਉਹਦਾ ਗੁਣ ਨਹੀਂ ਫਿਰ ਗੁਰਮੱਠ ਵਿੱਚ ਰਤਨ। ਉਹ ਤਾਂ ਅਜੂ ਨਹੀਂ ਹੋ ਸਕਦਾ, ਉਹ ਤਾਂ ਧਾਰਨ ਕਰਨੇ ਨੇ। ਜਿਹੜੀਆਂ ਉਪਾਧੀਆਂ ਨੇ ਕਾਲੀਆਂ ਨੇ ਪ੍ਰਤੀਕ, ਪੰਥ ਵਜੇ ਰਤਨ ਨੇ। ਪੰਥ ਤੇ ਕੋਈ ਨੀ ਰਤਨ ਕਹੇ, ਰਤਨ ਕਹੇ ਪੰਥ ਤਾਂ ਛੱਡ ਗਏ।
ਠੀਕ ਹੈ,
ਹਾਂ ਸਭ ਮਾਣ ਗੁਰਮੁਖ ਵਾਸਤੇ ਮਾਣ ਆਉਂਦਾ ਬਰਾਬਰ, ਬੜਾ ਖਤਰਨਾਕ ਹੈ। ਇਹ ਸਨਮਾਨ ਗੁਰਮੁਖ ਵਾਸਤੇ ਅਹੰਕਾਰ ਕਹਿੰਦੇ ਕੁਲਹਾਂ ਦਿੰਦੇ ਬਾਬਲੇ ਲੈਂਦੇ ਬੜੇ ਬਿਰਲਾ ਚ। ਜਿਹੜੇ ਉਪਾਧੀਆਂ ਦਿੰਦੇ ਨੇ ਨਾ ਪੰਥ ਰਤਨ ਦੀਆਂ, ਦੇਣ ਵਾਲੇ ਤਾਂ ਬਾਬਲੇ ਨੇ, ਪਾਗਲ ਨੇ, ਪਹਿਲਾਂ ਵੀ ਦਿੰਦੇ ਸੀ ਮੁਸਲਮਾਨਾਂ ਦੇ।
ਅੱਛਾ ਜੀ,
ਲੈਣ ਵਾਲੇ ਬੇਸ਼ਰਮ ਨੇ, ਲੈਂਦੇ ਬੜੇ ਬਿਰਲਾ ਚ। ਖੰਡ ਨੂੰ ਮਾਵਰੀ ਤੇ ਕਲਬੰਦੇ ਸਿੱਖਿਆ ਚ, ਚੂਹਾ ਤਾਂ ਪਹਿਲਾਂ ਹੀ ਅਹੰਕਾਰੀ ਇੰਨਾ ਮੋਟਾ ਹੈ, ਖੰਡ ਚ ਪਹਿਲਾਂ ਨੀ ਵੜਦਾ, ਸਿੱਖਿਆ ਚ ਹੋਰ ਲਾਤਾ ਇਹਦੇ ਮਗਰ ਚੌਧਰ ਦਾ ਡਿਗਰੀ ਲਾਤੀ ਹੋਰ ਗਿਆ। ਇਹ ਪੰਥੀ ਦੇ ਬਾਵਜੂਦ ਸ਼ੁਰੂ ਕਰਤੇ ਪੰਥ ਰਤਨ, ਪੱਲੇ ਕੀ ਰਹਿ ਗਿਆ? ਪੱਲੇ ਰਹਿ ਗਿਆ ਝੂਠ, ਪੱਲੇ ਰਹਿ ਗਈ ਲੜਾਈ, ਗਿਆਨ ਚਲਿਆ ਗਿਆ, ਸੱਚਾ ਧਨ ਚਲਿਆ ਗਿਆ, ਕੱਚਾ ਧਨ ਰਹਿ ਗਿਆ, ਗੋਲਕ ਰਹਿ ਗਈ।
ਠੀਕ ਹੈ,
ਪਿਆਰ ਚਲਿਆ ਗਿਆ, ਪ੍ਰੇਮ ਚਲਿਆ ਗਿਆ, ਈਰਖਾ ਤੋਂ ਆ ਗਿਆ, ਮਾਇਆ ਆਵੜੀ, ਲੜਾਈ ਗੱਲ ਪੈ ਗਈ, ਸੰਗਤ ਖੇਰੂ ਖੇਰੂ ਹੋ ਗਈ, ਜੱਟ ਵੀ ਉਹ ਹੋਣੀ ਸੀ, ਮਾਇਆ ਦੇ ਮਾਇਆ ਨੇ ਆਪਣੇ ਰਿਜ਼ਲਟ ਦਿਖਾ ਤੇ।
ਠੀਕ ਹੈ ਜੀ,
ਹਾਂ
ਜੀ। ਪੈਸਾ ਰੰਗ ਪੈਸਾ ਰਾਜਾਨ,
ਐਸਾ ਰੰਗ ਦਾ ਐਸਾ ਰਾਜਾਨ, ਉਹ ਗੁਰਮੁਖ ਦਾ ਜੇ ਰੰਗ ਹੈ ਤਾਂ ਵੀ ਕੋਈ ਫਰਕ ਨਹੀਂ, ਰਾਜਾ ਤਾਂ ਵੀ ਕੋਈ ਫਰਕ ਨਹੀਂ ਉਹਨੂੰ, ਉਹਨੂੰ ਕੋਈ ਨੀ ਫਰਕ ਹੈ। ਉਹ ਕਹਿੰਦਾ ਭੇਖ ਮੰਗਾਏ ਤਾਂ ਕਿਆ ਘੜ ਜਾਈ, ਰਾਜ ਦੇਣ ਦਾ ਕਿਆ ਵਧਾਈ, ਉਹ ਤਾਂ ਬਰਾਬਰ ਹੈ ਉਹਨੂੰ ਤਾਂ, ਉਹਨੂੰ ਨੀ ਕੋਈ ਫਰਕ ਹੈ। ਇਹਨਾਂ ਨੂੰ ਹੋਊ ਫਰਕ, ਸਾਰੀ ਬੰਦਿਆਂ ਨੂੰ ਫਰਕ ਹੋਊ ਕੋਈ।
ਠੀਕ ਹੈ ਜੀ,
ਹਾਂ।